फिरत प्रवे आया परया तो शरनाए नानक की प्रभ बेनती अपनी भक्ति लाए दुख कैसा पावे जिस न रखा है परमात्मा
Thank you.
ਸੰਗਤ ਖਿਆਲ ਬਾਹਰ ਜਾਣ ਤੋਂ ਰੋਕਣ ਦਾ ਯਤਨ ਕਰੀਏ, ਚਿੱਤ ਵਿਰਤੀਆਂ ਨੂੰ ਇਕਾਗਰ ਕਰੀਏ। ਆਓ ਸਾਰੇ ਹੀ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ। ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਹੈ, ਮਹਾਂਪੁਰਸ਼ਾਂ ਦੇ ਆਦੇਸ਼ ਮੁਤਾਬਕ ਸੰਗਤਾਂ ਉਹਨਾਂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਘੁਮਾਉਂਦੇ ਹੋਏ ਇਸ ਪਾਵਨ ਸਥਾਨ ਤੇ ਹਰ ਹਫ਼ਤੇ ਐਤਵਾਰ ਹਫ਼ਤਾਵਾਰੀ ਸਤਸੰਗ ਸਮਾਗਮ ਦੇ ਵਿੱਚ ਪਹੁੰਚਦੇ ਹਨ। ਵਡਭਾਗੇ ਹਨ, ਅੱਜ ਮੌਸਮ ਦੇ ਵਿੱਚ ਬਹੁਤ ਤਬਦੀਲੀ ਹੈ। ਇੱਕ ਪਾਸੇ ਹਨੇਰੀ ਚੱਲ ਰਹੀ ਸੀ, ਬਾਰਿਸ਼ ਪੈ ਰਹੀ ਹੈ। ਐਸੇ ਸਮੇਂ ਦੇ ਵਿੱਚ ਤੁਸੀਂ ਸਤਸੰਗ ਦੇ ਵਿੱਚ ਆਉਂਦੇ ਹੋ, ਤੁਹਾਡਾ ਇਹ ਨੇਮ ਹੈ, ਜੋ ਨੇਹੋ ਹੈ, ਪਿਆਰ ਹੈ, ਜਿਸ ਦੇ ਕਾਰਨ ਸਤਿਗੁਰ ਦੇ ਦਰਬਾਰ ਵਿੱਚ ਪਹੁੰਚਦੇ ਹੋ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਏ, ਸਮੁੰਦ ਸਾਗਰ ਹੋਵੇ ਵੋ ਖਾਰਾ, ਸਤਿਗੁਰੂ ਦੇ ਕੋਲ ਜਾਣ ਵਾਸਤੇ ਭਾਵੇਂ ਰਸਤੇ ਦੇ ਵਿੱਚ ਕਿੰਨੀਆਂ ਰੁਕਾਵਟਾਂ ਵੀ ਹੋਣ, ਪਰ ਸਿੱਖ ਗੁਰੂ ਦੇ ਕੋਲ ਉਹਨਾਂ ਰੁਕਾਵਟਾਂ ਨੂੰ ਪਾਰ ਕਰਦਾ ਪਹੁੰਚਦਾ ਏ। ਸੋ ਧੰਨਤਾ ਯੋਗ ਹੋ ਜਿਹੜੇ ਇਸੇ ਸਮੇਂ ਦੇ ਵਿੱਚ ਜਦੋਂ ਕਿ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚਲਾਂ ਤਾਂ ਪਿੱਛੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ, ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਦੂਰ ਹੈ ਪਿਆਰੇ ਦਾ ਦਰ ਕਿੱਥੇ ਆ ਕੇ ਇੱਥੇ ਸੰਗਤ ਕਿੱਡੀ ਕਿੱਡੀ ਦੂਰ ਤੋਂ ਪਹੁੰਚਦੀ ਹੈ, ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਰਦੇ, ਆਪਣੇ ਨੇਮ ਨੂੰ ਆਪਣੇ ਪ੍ਰੇਮ ਨੂੰ ਨਿਭਾ ਰਹੇ ਹਨ, ਧੰਨ ਹਨ। ਜੋ ਸਿਜੋ ਕੰਬਲੀ ਅੱਲੋ ਵਰਸੋ ਮੇਹੋ, ਜਾਏ ਮਿਲਾਂ ਤਿੰਨ ਸੱਜਣਾ ਮੇਰਾ ਟੁੱਟੇ ਨਾਹੀ ਨੇਹੋ, ਉਹ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਜੇ ਕੁਝ ਵੀ ਹੋਵੇ ਤਾਂ ਵੀ ਪਹੁੰਚਣਾ ਹੈ, ਕਿਉਂਕਿ ਪਿਆਰ ਹੈ, ਪਿਆਰ ਦੀ ਖਿੱਚ ਹੀ ਐਸੀ ਹੈ। ਸਤਪੁਰਸ਼ਾਂ ਨੇ ਇੱਥੇ ਸਤਸੰਗ ਦੀ ਪਰੰਪਰਾ ਕਾਇਮ ਕੀਤੀ, ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਉਹਨਾਂ ਨੇ ਜੋ ਇਹ ਸਥਾਨ ਬਣਾਏ, ਸੋਹਣੇ ਦਰਬਾਰ ਸਾਹਿਬ ਬਣਾਏ, ਬੜਾ ਸੋਹਣਾ ਪਵਿੱਤਰ ਪਾਵਨ ਸਥਾਨ, ਇਹ ਆਸ਼ਰਮ ਜੋ ਸਾਰਿਆਂ ਵਾਸਤੇ ਆਸ਼ਰਿਤ ਹੈ, ਆਸਰਾ ਹੈ, ਸੰਗਤਾਂ ਨੂੰ ਇੱਕ ਬਹੁਤ ਵੱਡੀ ਦਰਵਾਸ ਮਿਲਦੀ ਹੈ ਪਿਆਰੇ ਦੇ ਪਿਆਰੇ ਅਸਥਾਨ ਤੇ ਆ ਕੇ ਸਤਿਗੁਰ ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਕੇ ਜੋ ਸਕੂਨ ਜੋ ਸ਼ਾਂਤੀ ਮਿਲਦੀ ਹੈ ਉਹ ਸ਼ਬਦ ਦੇ ਵਿੱਚ ਬਿਆਨ ਕਰਨੀ ਬੜੀ ਮੁਸ਼ਕਲ ਹੈ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ। ਸੋ ਆਓ ਸਤਸੰਗ, ਸਤਸੰਗ ਦੇ ਵਿੱਚ ਤੁਸੀਂ ਆਏ ਹੋ, ਸਤਸੰਗ ਦਾ ਫਲ ਬਹੁਤ ਹੈ। ਕਲਯੁਗ ਦੇ ਵਿੱਚ ਬਾਕੀ ਜਪ ਤਪ ਕਰਮ ਧਰਮ ਪੁੰਨ ਦਾਨ ਉਨੇ ਫਲਦਾਇਕ ਨਹੀਂ ਜਿੰਨਾ ਸਤਸੰਗ ਹੈ, ਕਿਉਂਕਿ ਬਾਕੀ ਤਾਂ ਠੀਕ ਹੈ, ਕਰਦੇ ਨੇ ਪਾਠ ਪੜੇ ਵਰ ਵੇਦ ਵਿਚਾਰੇ ਹੋ, ਨਿਵਲ ਭਯੰਗਮ ਸਾਧੇ ਕਿੰਨੇ ਔਖੇ ਨੇ, ਨਿਵਲੀ ਕਰਮ ਭਯੰਗਮ ਕਾਠੀ ਰੇਚਕ ਪੂਰਕ ਕੁੰਭ ਕਰੇ, ਬਹੁਤ ਔਖੇ ਨੇ ਸਾਧਨ, ਪਰ ਪਾਤਸ਼ਾਹ ਕਹਿੰਦੇ ਠੀਕ ਹੈ ਸਰੀਰ ਤਾਂ ਸਾਧਿਆ ਜਾਂਦਾ ਹੈ, ਪਰ ਇਹ ਉਨੇ ਫਲਦਾਇਕ ਨੀ ਜਿੰਨੀ ਸਤਸੰਗ ਹੈ। ਨਿਵਲ ਭਯੰਗਮ ਸਾਧੇ ਪੰਚ ਜਨਾ ਸੰਸੰਗ ਨਾ ਛੁਟਕੋ ਅਧਿਕ ਅਹਾਂ ਵਧ ਵਾਧੇ, ਉਸ ਦੇ ਨਾਲ ਹੋਰ ਅਹੰ ਭਾਵ ਦੇ ਵਿੱਚ ਆਪਣੇ ਨਾਲ ਸੰਗਲ ਬੰਨ ਲੇ, ਕਿੰਨਾ ਇਹ ਮੋਨ ਕਿੰਨੇ ਕੁਝ ਕਰ ਲੋ, ਸਾਰਾ ਕੁਝ ਪਾਤਸ਼ਾਹ ਕਹਿੰਦੇ ਇਹਦੇ ਬਰਾਬਰ ਨਹੀਂ ਸਤਸੰਗ ਦੇ। ਪਾਠ ਪੜੇ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਚ ਜਨਾ ਸੰਸੰਗ ਨਾ ਛੁਟਕੋ ਅਧਿਕ ਅਹਾਂ ਵਧ ਵਾਧੇ, ਪਿਆਰੇ ਇਨ ਵਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਇਸ ਗੁਰੂ ਦੇ ਦੁਆਰੇ ਉੱਤੇ ਆ ਕੇ ਅਰਦਾਸ ਕਰੀਏ ਕਿ ਉਹ ਵਿਵੇਕ ਬੁੱਧ ਮਿਲ ਜਾਵੇ ਜਿਸ ਦੇ ਨਾਲ ਸਾਡਾ ਕੀਤਾ ਹੋਇਆ ਸਤਸੰਗ ਦਾ ਫਲ ਸਾਨੂੰ ਮਿਲ ਜਾਵੇ, ਇਸ ਦਾ ਪ੍ਰਾਪਤੀ ਬਹੁਤ ਵੱਡੀ ਹੈ। ਬਾਕੀ ਨਹੀਂ ਮੋਨ ਪਿਓ ਕਰਪਾਤੀ ਰਿਹੋ, ਨਗਨ ਫਿਰਿਓ ਬਨ ਮਾਹੀ, ਤਰਦੀ ਸਭ ਧਰਤੀ ਪਰਮਿਓ ਦੁਬਦਾ ਛਿਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰ ਵਤਾਰ ਆਏ, ਮਨ ਕੀ ਮੈਲ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਏ, ਕਿੰਨੇ ਯਤਨ ਕਰ ਲੋ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਤਾਰਾ, ਪੂਜਾ ਅਰਜਾ ਕਿੰਨੇ ਕਰ ਲੋ ਇਹ ਸਾਰੇ ਨੇ, ਇਹ ਕਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦ ਦਾਨ ਦਤਾਰਾ, ਜਿੰਨੇ ਮਰਜ਼ੀ ਕਰ ਲੋ ਇਹ ਇਸ ਦੇ ਨਾਲ ਕਹਿੰਦੇ ਕਿੰਨਾ ਕੁਝ ਕਰਕੇ ਵੀ ਫਿਰ ਉਹ ਪ੍ਰਾਪਤੀ ਨਹੀਂ ਹੁੰਦੀ। ਪੂਜਾ ਅਰਚਾ ਬੰਧਨ ਡਟੋਤ ਖਟਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪੁਰਿਆ ਨਹਿ ਮਿਲਿਆ ਇਹ ਜੁਗਤਾ, ਇਸ ਜਦੋਂ ਤੱਕ ਜੁਗਤ ਨਹੀਂ ਮਿਲਦੀ, ਜੁਗਤ ਤਾਂ ਸਤਸੰਗ ਵਿੱਚੋਂ ਲੱਭਣੀ ਹੈ ਕਿ ਕਿਵੇਂ ਨਾਮ ਜਪਣਾ ਹੈ, ਕਿਵੇਂ ਸੇਵਾ ਕਰਨੀ ਹੈ, ਉਸ ਸਮੇਂ ਤੱਕ ਸਾਨੂੰ ਇਹ ਫਲ ਨਹੀਂ ਪੂਰਾ ਮਿਲਦਾ, ਭਾਵੇਂ ਕਿੰਨਾ ਕੁਝ ਕਰ ਲੋ। ਕਰ ਪਾਤੀ ਰਿਹੋ ਨਗਨ ਫਿਰਿਓ ਬਨ ਮਾਹੀ, ਧਰਤੀ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਹੀ, ਅੰਨ ਦਾਨ ਭੂਮ ਬੋ ਅਰਪੈ ਨੈ ਮਿਲਿਆ ਹਰਦੁਆਰਾ, ਕਨਕ ਕਾਮਨੀ ਹੈ ਵਿਰ ਗੈ ਵਿਰ ਬਹੁ ਵਿਦ ਦਾਨ ਦਤਾਰਾ, ਅੰਨ ਵਸਤਰ ਭੂਮ ਬੋ ਅਰਪੈ ਨੈ ਮਿਲਿਆ ਹਰਦੁਆਰਾ, ਕਿੰਨਾ ਕੁਝ ਕਨਕ ਕਾਮਨੀ ਹੈ ਵਿਰ ਗੈ ਵਿਰ, ਹਾਥੀ ਘੋੜੇ ਇਸਤਰੀ ਸ਼ਿੰਗਾਰ ਸਮੇਤ ਪਹਿਲੇ ਸਮੇਂ ਦਾਨ ਕਰਦੇ ਸਨ, ਅਰਪੈ ਨਾਥ ਸ਼ਿੰਗਾਰ ਸਮੇਤ ਇਹ ਵੀ ਕਰ ਲੋ, ਪਰ ਉਹਦੇ ਨਾਲ ਤਾਂ ਹੋਰ ਹੈ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਸੋ ਇਸ ਕਰਕੇ ਯੋਗ ਸਿੱਧ ਆਸਨ ਚ ਰਾਤੀ ਇਹ ਪੀ ਕਰ ਰਿਹਾ ਵੱਡੀ ਯਾਰ ਜਾ ਫਿਰ ਜਨਮੇ ਹਰ ਸਿੰਘ ਸੰਗ ਨਾ ਗਿਆ। ਇਸ ਦੇ ਨਾਲ ਉਮਰਾਂ ਤਾਂ ਵੱਧ ਜਾਂਦੀਆਂ ਨੇ ਪ੍ਰਾਣਾਯਾਮ ਕਰਕੇ, ਪਰ ਉਹ ਪਰਮੇਸ਼ਰ ਦੇ ਨਾਲ ਹਰ ਸਿੰਘ ਸੰਗ ਨਾ ਗਿਆ, ਮਲਾਪ ਨਾ ਹੋਇਆ, ਫਿਰ ਇਹ ਕਿਸ ਕੰਮ ਹੈ? ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾਂ ਫਾਰਾ, ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ, ਫਿਰ ਵੀ ਉਹ ਮਿਲਦਾ ਨੀ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਜੋ ਆ ਸਤਸੰਗ ਮਿਲ ਗਿਆ ਇਹਦੇ ਨਾਲ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਪਿਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਇਹ ਸਾਰਿਆਂ ਤੋਂ ਵੱਡਾ ਲਾਭ ਹੈ ਜੋ ਆਪਾਂ ਲੈਣਾ ਹੈ। ਸਤਸੰਗ ਦੇ ਵਿੱਚ ਜੁਗਤੀਆਂ ਉਕਤੀਆਂ ਹਨ ਕਿ ਕਿਵੇਂ ਨਾਮ ਜਪਣਾ ਹੈ, ਕਿਵੇਂ ਪ੍ਰਭੂ ਪਿਆਰੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਸਿਖਾਏ ਉਪਦੇਸ਼ ਮੁਤਾਬਕ ਆਪਣਾ ਜੀਵਨ ਢਾਲਣਾ ਹੈ। ਇੰਨਾ ਪਿਆਰ ਹੈ ਪ੍ਰਭੂ ਦੇ ਪਿਆਰਿਆਂ ਦਾ ਪਰਮੇਸ਼ਰ ਨਾਲ। ਆਪਾਂ ਪਿਛਲੇ ਸਤਸੰਗਾਂ ਤੋਂ ਇਸ ਦੇ ਉੱਤੇ ਇੱਕ ਜ਼ੋਰ ਦਿੱਤਾ ਹੈ ਕਿ ਉਹ ਕਿਹੜਾ ਪਿਆਰ ਹੈ ਜਿਸ ਦੇ ਕਰਕੇ ਪਰਮੇਸ਼ਰ ਨੂੰ ਆਪਣੇ ਭਗਤਾਂ ਦੀ ਮੰਨਣੀ ਪੈਂਦੀ ਹੈ, ਕਿਉਂਕਿ ਅਸੀਂ ਪਿਆਰ ਨਹੀਂ ਕਰਦੇ। ਸਾਡਾ ਪਿਆਰ ਦਾ ਬਦਲਿਆ ਰੂਪ ਮੋਹ ਹੈ, ਮੋਹ ਦੀਆਂ ਤੰਦਾਂ ਪਈਆਂ ਹਨ। ਕਿਤੇ ਸਾਡੇ ਪੁੱਤਰ ਧੀਆਂ ਨਾਲ ਸਾਡਾ ਮੋਹ ਹੈ, ਕਿਤੇ ਜ਼ਮੀਨ ਜਾਇਦਾਦ ਨਾਲ ਹੈ, ਕਿਤੇ ਹੋਰ ਹੈ। ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਾ ਰੱਤੇ ਇਸ਼ਕ ਖਦਾਏ ਰੰਗ ਦੇਦਾਰ ਕੇ, ਵਿਸਰਿਆ ਜਿਨ ਨਾਮ ਸੇ ਭੋਵੇਂ ਭਾਰਤੀਏ, ਆਪ ਲਈ ਲੜ ਲਾਏ ਦਰ ਦਰਵੇਸ਼ ਤੇ। ਉਹ ਜਿਨ੍ਹਾਂ ਦੇ ਪਰਮੇਸ਼ਰ ਦੇ ਉੱਤੇ ਰਹਿਮਤ ਹੋ ਗਈ, ਬਖਸ਼ਿਸ਼ ਹੋ ਗਈ, ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ। ਪਰਮੇਸ਼ਰ ਫਿਰ ਉਹਨਾਂ ਦੀ ਮੰਨਦਾ ਹੈ। ਆਪਾਂ ਇੱਕ ਵਿਚਾਰ ਲੈ ਕੇ ਚੱਲ ਰਹੇ ਹਾਂ ਕਿ ਕਿਵੇਂ ਮੰਨਦਾ ਹੈ। ਆਪਾਂ ਕਿੰਨੇ ਇਸ ਦੇ ਉੱਤੇ ਸਾਖੀ ਪ੍ਰਮਾਣ ਦਿੱਤੇ ਨੇ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨੇ ਛੁੱਟੈ ਮੋਹੇ, ਏਕ ਸਮੇਂ ਮੋਕੋ ਕਹਿ ਬਾਂਧੇ ਤੋ ਹੁਣ ਮੋਪੇ ਜਵਾਬ ਨਾ ਹੋਏ। ਕਿ ਉਹ ਪਰਮੇਸ਼ਰ ਪਿਆਰਿਆਂ ਦੀ ਕੀਤੀ ਹੋਈ ਮੋੜਦਾ ਨਹੀਂ, ਉਹਨਾਂ ਦੀ ਕੀਤੀ ਨੂੰ ਮੰਨਦਾ ਹੈ। ਉਹ ਜੋ ਵੀ ਕਹਿ ਦੇਣ ਪਰਮੇਸ਼ਰ ਨੂੰ ਮੰਨਣਾ ਪੈਂਦਾ ਹੈ। ਉਹ ਮੇਰੀ ਬੰਨੀ ਹੋਈ ਭਗਤ ਛੁਡਾਉਂਦੇ, ਇਹ ਬੰਨੀ ਨਾ ਸਾਰੇ ਪਰ ਸਾਰੇ परमेश्वर अपनी कीती तां मोड़ लैंदा है, पर अपने प्यारियां दे निकले मुख तो उस वचन नूं पूरा करदा है जो भगत मुख ते बोलदे से वचन हवंदे जो भी कह देण। जे नामदेव जी ने कह दिता सुहागवंती सुहागमान, वो तां सती होण जा रही सी। नामदेव अपने रंग विच रंगे सन, पता नहीं सी उस समय एक धर्म संकट खड़ा हो गया सामने लिया के उसने अपना पति रख दिता। फिर वो बचन सी, बचन ही सतगुरु, सतगुरु ही बचन है, बचन पूरा होया। हुण वो जिंदा हो गया क्योंकि साधु का बचन सी, नाम नाल रत्या सी, नाम भगत सी। किन्ने आप इस दे प्रमाण दिते ने, आ जिहड़ी संपर्दा है जिथे आप बैठे हाँ, रतवाड़ा साहब राणा साहब, इस दे जिहड़े पूर्वज महापुरश होए हन, उन्हां दीआं करनिया ते कमाईया कहनिया ते करनी दे विच कोई भी फर्क नहीं सी। जो मुख तो बोलदे सन उह अपने जीवन दे विच कमाउंदे सन। ਇਹ ਨਹੀਂ ਸੀ ਕਿ ਮਨ ਹੋਰ ਮੁੱਖ ਹੋਰ, ਉਹ ਤਾਂ ਰਤੇ ਹੋਏ ਸਨ। ਇਹ ਸੰਪਰਦਾ ਭਾਈ ਦਿਆ ਸਿੰਘ ਜੀ ਪੰਜ ਪਿਆਰਿਆਂ ਦੇ ਮੁਖੀ ਤੋਂ ਪ੍ਰਾਰੰਭ ਹੋਈ, ਜਿਨ੍ਹਾਂ ਨੇ ਬਹੁਤ ਹੀ ਨੇੜਤਾ ਪ੍ਰਾਪਤ ਕੀਤੀ ਆਪਣਾ ਸੀਸ ਦੇ ਕੇ ਗੁਰੂ ਦੇ ਚਰਨ ਸ਼ਰਨ ਦੇ ਵਿੱਚ ਆਪਾ ਸਮਰਪਿਤ ਕੀਤਾ। ਸਤਿਗੁਰੂ ਜੀ ਨੇ ਉਹਨਾਂ ਦੇ ਉੱਤੇ ਰਹਿਮਤ ਕੀਤੀ ਕਿ ਹੁਣ ਤੁਸੀਂ ਇਹ ਅੱਗੇ ਸੀਨੇ ਬਸੀਨੇ ਜੋ ਚੱਲ ਰਿਹਾ ਹੈ ਉਹ ਗਿਆਨ, ਆਤਮ ਗਿਆਨ, ਉਹ ਆਤਮ ਮਾਰਗ ਬ੍ਰਹਮ ਗਿਆਨ, ਇਸ ਦੀ ਦਾਤ ਸਤਿਗੁਰੂ ਜੀ ਨੇ ਦਿੱਤੀ ਤੇ ਉਹਨਾਂ ਨੇ ਅੱਗੇ ਵੰਡੀ। ਸਤਿਗੁਰੂ ਜੀ ਦੇ ਬਹੁਤ ਹੀ ਨਿਕਟਵਰਤੀ ਸਨ। ਜਦੋਂ ਚਮਕੌਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਹੁਣ ਅੱਜ ਰਾਤ ਨੂੰ ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਗੁਰੂ ਦੇ ਪਿਆਰੇ 30 ਦੇ ਕਰੀਬ ਸ਼ਹੀਦੀਆਂ ਪਾ ਗਏ, 1.25 ਲੱਖ ਸੇ ਇੱਕ ਲੜਾਉ, ਉਸ ਸਮੇਂ ਬਚਨ ਸਿੱਧ ਕਰ ਦਿੱਤਾ ਕਿ ਇੱਕ ਪਾਸੇ 10 ਲੱਖ ਫੌਜ ਹੈ, ਇੱਕ ਪਾਸੇ 40 ਸਿੰਘ ਹਨ, ਤੇ ਕਿੱਡੀ ਇਹ ਲੜਾਈ ਜੰਗ ਯੁੱਧ ਕੀਤਾ। 5-5 ਦੇ ਸਿੰਘ ਜਾ ਕੇ, ਜਥਾ ਜਾ ਕੇ ਬਾਹਰ ਗੜੀ ਤੋਂ, ਉਹ ਚਮਕੌਰ ਦੀ ਗੜੀ ਤੋਂ ਬਾਹਰ ਜਾ ਕੇ ਸ਼ਹਾਦਤ ਦਾ ਜਾਨ ਪੀਂਦਾ ਹੈ, ਕਿੰਨਿਆਂ ਨੂੰ ਆਹੂ ਲਾਉਂਦਾ ਹੋਇਆ ਉਸ ਅਮਰਗਤੀ ਪਰਮ ਪਦ ਨੂੰ ਪ੍ਰਾਪਤ ਕਰ ਜਾਂਦਾ ਹੈ। ਸਾਹਿਬਜ਼ਾਦੇ ਵੀ ਐਸਾ ਜੰਗ ਯੁੱਧ ਦਿਖਾ ਕੇ ਜਿਹੜਾ ਕਿ ਕਿਤੇ ਦੇਖਿਆ ਨੀ ਨਾ ਹੋਇਆ ਹੈ, ਆਪ ਜੀ ਵੀ ਉਹ ਸ਼ਹੀਦ ਹੋਣ ਵਾਸਤੇ ਅੱਜ ਤਿਆਰ ਹੋ ਰਹੇ ਨੇ। ਪਾਤਸ਼ਾਹ ਜੀ ਨੇ ਆਪਣਾ ਫੈਸਲਾ ਸੁਣਾ ਦਿੱਤਾ, ਪੰਜ ਪਿਆਰਿਆਂ ਨੂੰ ਖੜਾ ਕਰਕੇ ਕਹਿ ਦਿੱਤਾ ਕਿ ਗੁਰੂ ਗ੍ਰੰਥ ਵਿੱਚ ਜੁਗਤ ਹੈ, ਜੋਤ ਹੈ, ਤੇ ਜਿਹੜਾ ਸਰੀਰ ਹੈ ਇਹ ਪੰਜ ਪਿਆਰਿਆਂ ਦੇ ਰਾਹੀਂ ਗੁਰੂ ਪੰਥ ਵਿੱਚ ਹੈ, ਪ੍ਰਕਰਮਾ ਕੀਤੀ, ਨਮਸਕਾਰ ਕਰ ਦਿੱਤੀ ਤੇ ਕਹਿ ਦਿੱਤਾ ਕਿ ਹੁਣ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬੇ 5 ਸਿੰਘ ਗੁਰੂ ਦੀ ਕਿਰਿਆ ਕਰਨਗੇ ਤੇ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਹੋਵੇਗਾ। ਤੇ ਇਸ ਤਰ੍ਹਾਂ ਦੇ ਨਾਲ ਆਪ ਜੀ ਨੇ ਆਪਣਾ ਫਰਮਾਨ ਜਾਰੀ ਕਰ ਦਿੱਤਾ ਕਿ ਹੁਣ ਇਸ ਜੰਗ ਯੁੱਧ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਲੈਣਾ। ਉਸ ਸਮੇਂ ਕੌਣ ਸੀ ਰੋਕਣ ਵਾਲਾ? ਉਸ ਸਮੇਂ ਗੁਰੂ ਪੰਥ ਦੇ ਵਿੱਚ ਗੁਰੂ ਪੰਥ ਦਾ ਇਹ ਜਥੇਦਾਰ ਭਾਈ ਦਿਆ ਸਿੰਘ ਜੀ ਚ ਹਿੰਮਤ ਸੀ ਇਸ ਗੱਲ ਦੀ ਕਿ ਉਹਨਾਂ ਨੇ ਪੰਜ ਸਿੰਘ ਇਕੱਠੇ ਕੀਤੇ, ਨਾਲੇ ਹੁਕਮ ਕਰ ਦਿੱਤਾ ਗੁਰੂ ਨੂੰ, ਕਿਉਂਕਿ ਮੇਰੀ ਬਾਂਦੀ ਭਗਤ ਛਡਾਵੇ, ਹੁਣ ਗੁਰੂ ਕੀ ਰੋਕ ਸਕਦਾ ਸੀ, ਜੋ ਗੁਰੂ ਦਾ ਆਪਣਾ ਹੁਕਮ ਹੈ ਉਹ ਤਾਂ ਪਿੱਛੇ ਪੈ ਗਿਆ। ਪੰਜ ਪਿਆਰੇ ਕੀ ਕਹਿ ਰਹੇ ਨੇ ਕਿ ਗੁਰੂ ਪਾਤਸ਼ਾਹ ਤੁਸੀਂ ਮਾਲਵੇ ਚ ਜਾਓ, ਜਿਵੇਂ ਮਰਜ਼ੀ ਆਪਣੇ ਆਪ ਨੂੰ ਬਚਾਓ, ਪੰਥ ਦੀ ਸੰਭਾਲ ਕਰੋ, ਇਸ ਨੂੰ ਅੱਗੇ ਚਲਾਓ, ਇੱਥੇ ਨੀ ਤੁਸੀਂ ਸ਼ਹੀਦੀ ਪਾਉਣੀ। ਹੁਕਮ ਕਰ ਦਿੱਤਾ ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਛੁੱਟੇ ਮੋਹ, ਇੱਕ ਸਮੇਂ ਮੋਕੋ ਗਏ ਬਾਂਦੇ ਤੋਫਨ ਮੋਪੇ, ਜਵਾਬ ਨਾ ਹੋਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਜਵਾਬ ਨਾ ਦੇ ਸਕੇ, ਉਹ ਹੁਕਮ ਮੰਨਿਆ, ਬੜੇ ਖੁਸ਼ ਹੋਏ ਕਿ ਮੇਰੇ ਪਿਆਰੇ ਪੰਜ ਰੂਪ ਵਿੱਚ ਪੰਜ ਪ੍ਰਮਾਣੀ ਜੋ ਪ੍ਰਥਾ ਹੈ, ਡੈਮੋਕਰੇਸੀ ਹੈ, ਡੈਮੋਕਰੇਟਿਕ ਸਿਸਟਮ ਹੈ, ਇਹ ਪੰਜ ਪ੍ਰਮਾਣ, ਪੰਜ ਪ੍ਰਧਾਨ, ਪੰਚੇ ਪਾਵੇ ਦਰਗਹਿ ਮਾਨ, ਪੰਚਾਂ ਕਾ ਗੁਰ, ਇਹ ਧਿਆਨ ਇੱਕ ਗੁਰੂ ਦੇ ਧਿਆਨ ਵਿੱਚ ਜਦੋਂ ਬੈਠ ਕੇ ਕੋਈ ਫੈਸਲਾ ਲੈਣਗੇ, ਉਹ ਮੰਨਣਾ ਪਿਆ, ਗੁਰੂ ਨੇ ਮੰਨਿਆ। ਹੁਣ ਇਹ ਸੰਪਰਦਾ ਦੇ ਵਿੱਚ ਅੱਗੇ ਆਏ, ਉਹਨਾਂ ਤੋਂ ਵਰੋਸਾਏ ਬਾਬਾ ਸੋਭਾ ਸਿੰਘ ਜੀ। ਸੋਭਾ ਸਿੰਘ ਜੀ ਸੋਢੀ ਸਨ, ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਬੜੇ ਨਿਕਟ ਵਰਤੀ ਸਨ। ਜਦੋਂ ਉਹਨਾਂ ਨੇ ਕਿਹਾ ਕਿ ਪਾਤਸ਼ਾਹ ਮੈਂ ਅੰਮ੍ਰਿਤ ਛਕਣਾ ਹੈ, ਤੁਸੀਂ ਆਪਣੇ ਹਸਤ ਕਮਲਾਂ ਰਾਹੀਂ ਮੈਨੂੰ ਮੰਤਰ ਦਿਓ, ਕਿਉਂਕਿ ਗੁਰੂ ਮੰਤਰ ਦਿੰਦਾ, ਨਾਮ ਤਾਂ ਅੰਦਰੋਂ ਲੱਭਣਾ ਹੈ, ਨਾਮ ਅੰਦਰ ਹੈ। ਉਹ ਕਹਿਣ ਲੱਗੇ ਕਿ ਹੁਣ ਇਹ ਜਿਹੜੀ ਯੋਗ ਹੈ, ਜੁਗਤ ਹੈ, ਇਹ ਸਾਰੀ ਪੰਜ ਪਿਆਰਿਆਂ ਦੇ ਵਿੱਚ ਵਰਤਦੀ ਹੈ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਗੁਰੂ ਮੰਤਰ ਦਿੰਦੇ ਨੇ, ਮੂਲ ਮੰਤਰ ਬਖਸ਼ਿਸ਼ ਕਰਦੇ ਨੇ, ਦ੍ਰਿੜ ਕਰਵਾਉਂਦੇ ਨੇ, ਤੁਸੀਂ ਉਹਨਾਂ ਤੋਂ ਲਓ। ਫਿਰ ਇਹਨਾਂ ਨੇ ਸਾਰਾ ਆਪਣਾ ਮਾਣ ਛੱਡ ਕੇ ਭਾਈ ਦਿਆ ਸਿੰਘ ਜੀ ਤੋਂ ਸਾਰੀਆਂ ਜੁਗਤੀਆਂ ਉਕਤੀਆਂ ਪ੍ਰਾਪਤ ਕੀਤੀਆਂ, ਅਖੰਡੇ ਵਾਟੇ ਦਾ ਅੰਮ੍ਰਿਤ ਛਕਿਆ, ਤੇ ਇਹ ਸੋਢੀ ਜਿਹੜਾ ਸੀ ਇਸ ਬਾਬਾ ਸੋਭਾ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਅੰਸ-ਵੰਸ, ਇਸ ਨੂੰ ਅੱਗੇ ਕਿੰਨਾ ਉਹਨਾਂ ਨੇ ਕਿਰਪਾ ਕੀਤੀ। ਜੋ ਬੇਦੀ ਅੰਸ ਗੁਰੂ ਨਾਨਕ ਦੀ ਅੰਸ ਸੀ, ਗਿਆਰਵੀਂ ਜਗ੍ਹਾ ਦੇ ਉੱਤੇ ਬਿੰਦੀ ਅੰਸ ਬਾਬਾ ਸਾਹਿਬ ਸਿੰਘ ਜੀ ਨੂੰ, ਉਹਨਾਂ ਨੇ ਜੁਗਤ ਦੱਸੀ, ਤੇ ਇਸ ਤਰ੍ਹਾਂ ਦੇ ਨਾਲ ਬਾਬਾ ਸਾਹਿਬ ਸਿੰਘ ਜੀ ਬਹੁਤ ਹੀ ਕਰਮੀ ਕਮਾਈ ਦੇ ਮਾਲਕ ਸਨ। ਉਨਾ ਸਾਹਿਬ ਆਪ ਜੀ ਰਹਿੰਦੇ ਨੇ, ਤੇ ਉਥੇ ਸੰਗਤਾਂ ਦਾ ਇਕੱਠ ਰੋਜ਼ਾਨਾ ਹੀ ਬਹੁਤ ਹੁੰਦਾ ਹੈ, 13,000 ਤਾਂ ਤਕਰੀਬਨ ਨਾਲ ਹੀ ਰਹਿੰਦੇ, ਲਗਾਤਾਰ ਲੰਗਰ ਚੱਲਦੇ, ਫੌਜਾਂ ਬੜੀਆਂ ਰੱਖਦੇ, ਸ਼ਾਹੀ ਠਾਠ ਸੀ। ਤੇ ਉਹਨਾਂ ਨੇ ਲੰਗਰ ਦੀ ਜਿਹੜੀ ਸੇਵਾ ਸੀ, ਜਿਹੜੀ ਸ੍ਰੀਮਾਨ ਲੰਗਰ ਦਾ ਬਣਾਇਆ, ਉਹ ਭਾਗ ਸਿੰਘ ਜੀ ਨੂੰ ਬਣਾ ਦਿੱਤਾ। ਹੁਣ ਬਾਬਾ ਭਾਗ ਸਿੰਘ ਜੀ ਕਿੰਨੀ ਕਰਨੀ ਕਮਾਈ ਦੇ ਮਾਲਕ ਸਨ, ਜਿਨ੍ਹਾਂ ਨੇ ਬਾਅਦ ਦੇ ਵਿੱਚ ਪੁਰੀ ਜਾ ਕੇ ਬੜਾ ਤਪ ਕੀਤਾ, ਬੜਾ ਦਰਖਤ ਆਸ਼ਰਮ ਦੇ ਵਿੱਚ ਬੈਠ ਕੇ ਨਾਮ ਅਭਿਆਸ ਕੀਤਾ, ਆਪ ਜੀ ਪੂਰਨ ਕਰਮ ਜੋਗੀ ਵਾਂਗੂ ਲੰਗਰ ਚਲਾਉਂਦੇ। ਉਹ ਦੇਗਾਂ ਕਿੰਨੀਆਂ ਕਿੰਨੀਆਂ ਵੱਡੀਆਂ ਦੇਗਾਂ ਜੋ ਬਾਬਾ ਭਾਗ ਸਿੰਘ ਜੀ ਦੇ ਸਮੇਂ ਚੱਲ ਸਨ, ਉਹ ਸ਼ਾਇਦ ਹੀ ਬਾਅਦ ਦੇ ਵਿੱਚ ਐਸੀਆਂ ਦੇਗਾਂ ਕਿਤੇ ਚੱਲੀਆਂ ਫਿਰ ਬਾਬਾ ਵੀਰ ਸਿੰਘ ਜੀ ਦੇ ਲੰਗਰਾਂ ਵਿੱਚ, ਇਸੇ ਸੰਪਰਦਾ ਦੇ ਵਿੱਚ ਉਹ ਆਈਆਂ। ਤੇ ਇਸ ਤਰ੍ਹਾਂ ਦੇ ਨਾਲ ਅੱਜ ਕੀ ਧੰਨ ਹਨ ਉਹ ਮਹਾਂਪੁਰਸ਼ ਜਿਹੜੀ ਅਗਮ ਨਿਗਮ ਦੀ ਸੋਝੀ ਰੱਖਦੇ, ਅੱਜ ਕੀ ਬਚਨ ਆ ਰਹੇ ਨੇ। ਉਧਰ ਦੱਸਿਆ ਕਿ ਮਹਾਂਪੁਰਸ਼ ਭਾਈ ਭਾਗ ਸਿੰਘ ਜੀ ਸ੍ਰੀਮਾਨ ਜੀ ਦੀ ਮਾਤਾ ਚੜ੍ਹਾਈ ਕਰ ਗਈ ਹੈ। ਮਹਾਂਪੁਰਸ਼ ਕਹਿਣ ਲੱਗੇ ਕੋਈ ਨੀ, ਉਹਦਾ ਅਜੇ ਸੰਸਕਾਰ ਨਾ ਕਰਿਓ, ਰੋਕ ਦਿੱਤਾ ਸੰਸਕਾਰ ਕਰਨ ਜਾਂਦਿਆਂ ਨੂੰ ਕਿ ਇਹ ਅਜੇ ਨਹੀਂ ਕਰਨਾ, ਅਡੀਕੋ। ਹੁਣ ਉਹ ਜਾਣਦੇ ਸਨ ਕਿ ਮਾਤਾ ਫਿਰ ਐਸੇ ਭਗਤ ਸੂਰਮੇ ਦੀ ਮਾਤਾ ਹੈ, ਉਹ ਹੁਣ ਉਹ ਕਿੱਥੇ ਉਸ ਨੂੰ ਲਈ ਜਾ ਰਹੇ ਨੇ। ਸਾਰਾ ਮਹਾਂਪੁਰਸ਼ਾਂ ਨੇ ਦੇਖ ਲਿਆ ਕਿ ਉਹਦੀ ਤਾਂ ਅਜੇ ਵਾਰੀ ਨਹੀਂ ਸੀ ਆਈ, ਤੇ ਮਹਾਂਪੁਰਸ਼ਾਂ ਨੇ ਉਸ ਜਾਂਦੀ ਮਾਤਾ ਨੂੰ ਕਿਹਾ ਕਿ ਰੋਕ ਦਿੱਤਾ ਕਿ ਕਿਉਂਕਿ ਸਾਧ ਕੇ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰਦੇਵਾ, ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਉਹ ਕਹਿ ਦਿੱਤਾ ਕਿ ਮਾਤਾ ਨੇ ਆ ਜਾਣਾ ਹੈ, ਸੰਸਕਾਰ ਨਾ ਕਰਿਓ। ਤੇ ਉਧਰ ਮਾਤਾ ਨੂੰ, ਮਾਤਾ ਦਾ ਪੁੱਤਰ ਕਿੰਨਾ ਦਾਤਾ ਦਾਨਾ, ਉਹ ਲੰਗਰ ਦੀ ਸੇਵਾ ਕਰਨ ਵਾਲਾ, ਉਸ माता नूं तां धन जणेंदी माओ आए सफल से ऐसी माता तां धनता दे जोग है क्योंकि जिहड़ी ऐसे महापुरुष की माता माता नूं गुरबाणी की कहिंदी है ਉਹ ਸੰਤਾਂ ਦੀ ਮਾਤਾ ਨੂੰ ਤਨ ਤਨ ਹੈ ਬਾਣੀ ਕਹਿੰਦੀ ਸੰਤਾਂ ਦੀ ਹੈ ਬਾਣੀ ਕਹਿੰਦੀ ਸਫਲ ਸੇ ਪਰਵਦਗਾਰ ਅਪਾਰ ਅਗੰਮ ਬੇਅੰਤ ਤੋਂ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ ਤੇਰੀ ਬਣੇ ਖਦਾਏ ਤੂੰ ਬਖਸ਼ੰਦਗੀ ਖੇ ਸੇਖ ਫਰੀਦੈ ਖੈਰ ਦੀ ਜੈ ਬੰਦਗੀ ਧਨ ਜਣੇ ਦੀ ਮਾਓ ਧਨ ਸੀ ਉਹ ਮਾਤਾ ਜਿਸਦਾ ਪੁੱਤਰ ਇੰਨੀ ਸੇਵਾ ਕਰਦਾ ਏ ਆਪ ਵੀ ਮਾਤਾ ਘੱਟ ਨਹੀਂ ਸੀ ਕਿਉਂਕਿ ਮਾਤਾ ਨੇ ਸੰਸਕਾਰ ਦਿੱਤੇ ਸਨ ਸੇਵਾ ਦੇ ਮਾਤਾ ਨੇ ਸੰਸਕਾਰ ਦਿੱਤੇ ਕਿ ਤੂੰ ਸੇਵਾ ਕਰ ਮਹਾਂਪੁਰਸ਼ਾਂ ਦੀ ਚਰਨ ਸ਼ਰਨ ਵਿੱਚ ਜਾ ਲੰਗਰ ਦੀ ਸੇਵਾ ਕਿੱਡੀ ਵੱਡੀ ਮਹਾਨ ਸੇਵਾ ਹੈ ਆਪ ਜੀ ਲੋਹ ਲੰਗਰ ਦੇ ਉੱਤੇ ਹੀ ਆਰਾਮ ਕਰਦੇ ਉਹੀ ਆਸਣ ਉਹੀ ਬੈਡਰੂਮ ਉਹੀ ਸਭ ਕੁਝ ਉੱਥੇ ਹੀ ਬੈਠ ਕੇ ਦਿਨ ਰਾਤ ਲੰਗਰ ਦੀ ਸੇਵਾ ਕਰਦੇ ਮਾਤਾ ਵੀ ਪ੍ਰਸ਼ਾਦੇ ਬਣਾਉਂਦੀ ਉਸ ਮਾਤਾ ਨੂੰ ਤਾਂ ਮਹਾਂਪੁਰਸ਼ ਕਹਿੰਦੇ ਇਹਨੇ ਇਸ ਤਰ੍ਹਾਂ ਨਹੀਂ ਜਾਣਾ ਇਹਨੂੰ ਤਾਂ ਸਤਿਕਾਰ ਨਾਲ ਲਿਜਾਣਗੇ ਕਿਉਂਕਿ ਧਰਮ ਰਾਜ ਦੇ ਕੀ ਕੰਮ ਹੈ ਧਰਮ ਰਾਜ ਇਕਦਮ ਡਰ ਗਿਆ ਕਿ ਕਿੱਥੇ ਲੈ ਆਏ ਇਹਨੇ ਤਾਂ ਜੇ ਆਉਣਾ ਨਹੀਂ ਸੀ ਤੇ ਮਹਾਂਪੁਰਸ਼ਾਂ ਤਾਂ ਇਸ ਨੂੰ ਬਹੁਤ ਡਰ ਹੈ ਕਿਉਂਕਿ ਸਾਧ ਕੇ ਸੰਗ ਧਰਮ ਰਾਏ ਕਰੇ ਸੇਵਾ ਹੁਣ ਉਹ ਸੇਵਾ ਕਰਦਾ ਹੈ ਇਹ ਤਾਂ ਸਤਸੰਗੀ ਹੈ ਨਾਮ ਜਪਣ ਵਾਲੀ ਹੈ ਕਿਉਂਕਿ ਇਸ ਧਰਮ ਰਾਜ ਨੂੰ ਇਹ ਹੁਕਮ ਹੈ ਪਹਿਲਾਂ ਤਾਂ ਸਤਸੰਗੀ ਕੋਈ ਧਰਮ ਰਾਜ ਤੇ ਜਾਂਦਾ ਹੀ ਨਹੀਂ ਧਰਮ ਰਾਏ ਦਰ ਕਾਗਤ ਫਾੜੇ ਜਨ ਨਾਨਕ ਲੇਖਾ ਸਮਝ ਕੀ ਮਜਾਲ ਹੈ कि धर्म राय ले जावे, धर्म राज ते जावे। हुण धर्म राज नूं की हुक्म है जे किते इस तरह नाल हो जावे। ओ धर्म राज वी करूगा सेवा संग धर्म राय करे सेवा। जिहड़ा साधु दा संगी है, धर्म राज उसकी सेवा करदा है, सेवा पुछदा है। हुण माता नूं वापस भेजदे ने सत्कार सहित, क्योंकि महापुरशां ने वचन कर दिता कदे नहीं जाना। ते ओ माता हुण जिसका कहा तर गए चले, ऐसे प्रभु प्यारे जिन्हां दा कहा दरगाह दे विच वी चलदा है, मोड़ लिया है। ये किन्नियां ही मसालां ने इसे संपर्दा दे विच। संत महाराज जी राड़ा साहब वाले जिन्हां दीआं किन्नियां ही अलौकिक ऐसियां कथावां हन, ਕਿ ਜਿਨ੍ਹਾਂ ਨੇ ਕਿਰਪਾ ਕੀਤੀ ਕਿ ਐਸੇ ਲਾਲੇ ਦੇ ਉੱਤੇ ਜਿਹਦੀ ਅੱਜ ਜਿਉਂਦੀ ਜਾਗਦੀ ਮਿਸਾਲ ਹੈ, ਉਹ ਲਾਲਾ ਅਮਰਨਾਥ ਸੀ, ਮਹਾਂਪੁਰਸ਼ਾਂ ਦੇ ਨਗਰ ਧਮੋਟ ਦਾ। ਸੰਤ ਮਹਾਰਾਜ ਜੀ ਆਪਣੇ ਉਹਨਾਂ ਦੇ ਬਾਰੇ ਇੱਕ ਅਲੌਕਿਕ ਕਹਾਣੀ ਸੁਣਾਉਂਦੇ। ਰਾੜਾ ਸਾਹਿਬ ਦੇਖਿਆ ਹੈ ਕਿ ਬਹੁਤ ਸੇਵਾ ਚੱਲਦੀ ਹੈ, ਕਿੰਨਾ ਲੰਗਰ ਚੱਲਦਾ ਹੈ, ਕਿੰਨੀਆਂ ਇਮਾਰਤਾਂ ਬਣਦੀਆਂ ਹਨ, ਕਦੇ ਕਿਸੇ ਦਾ ਨਾਂ ਨਹੀਂ ਲਿਖਿਆ ਜਾਂਦਾ, ਪਰ ਇੱਕ ਲਾਲਾ ਅਮਰਨਾਥ ਦਾ ਪੱਥਰ ਲੱਗਿਆ ਹੋਇਆ ਹੈ। ਕਿਉਂਕਿ ਮਹਾਂਪੁਰਸ਼ਾਂ ਦਾ ਇਹ ਮਤ ਹੈ ਕਿ ਜਿਹੜਾ ਦਾਨ ਹੈ, ਦਾਨ ਜੇ ਸੱਜੇ ਹੱਥ ਨਾਲ ਕੀਤਾ ਜਾਵੇ ਖੱਬੇ ਨੂੰ ਨਾ ਪਤਾ ਹੋਵੇ ਕਿ ਮੈਂ ਦਾਨ ਕੀਤਾ ਹੈ। ਕਿਉਂਕਿ ਜਿਵੇਂ ਦਰਖਤ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਾਉਣਾ ਹੈ, ਉਹ ਦਾਨ ਵਿੱਚ ਸਮਾਨ ਹੈ, ਵੱਡਾ ਦਾਨ ਨਹੀਂ ਲੋੜ ਹੁੰਦੀ। ਛੋਟਾ ਜਿਹਾ ਦਰਖਤ ਜਿਵੇਂ ਲੱਗਦਾ ਹੈ, ਉਸ ਦੀ ਜੜ੍ਹ ਨੂੰ ਹਵਾ ਨਹੀਂ ਲੱਗਣ ਦਿੱਤੀ ਜਾਂਦੀ। ਜੇ ਹਵਾ ਲੱਗ ਜਾਵੇ, ਉਹ ਹਵਾ ਲੱਗਣ ਦੀ ਦੇਰ ਹੈ, ਉਹ ਦਰਖਤ ਸੁੱਕ ਜਾਂਦਾ ਹੈ। ਸੋ ਛੋਟਾ ਜਿਹਾ ਵੀ ਦਾਨ ਕੋਈ ਕਰ ਦੇਵੇ, ਉਸ ਨੂੰ ਪਤਾ ਨਾ ਲੱਗੇ ਕਿ ਮੈਂ ਕਰਦਾ ਹੈ। ਇਹ ਜਿਹੜਾ ਲਾਲਾ ਅਮਰਨਾਥ ਸੀ ਕੀ ਕਰਦਾ ਸੀ, ਇਹਦੇ ਘਨਗਸਾਂ ਸਹੁਰੇ ਸਨ, ਜਾਂਦੇ ਜਾਂਦੇ ਨੇ ਇੰਨਾ ਕੀ ਕਰਨਾ ਕਿ ਰਾੜਾ ਸਾਹਿਬ ਟੱਕੀ ਚੋਂ ਲੰਘਣਾ, ਪੈਦਲ ਜਾਂਦੇ ਹੁੰਦੇ ਇਹਨੇ ਨਮਸਕਾਰ ਕਰ ਜਾਣੀ। ਹੁਣ ਇੱਕ ਦਿਨ ਆਪਣੇ ਸੰਤ ਮਹਾਰਾਜ ਜੀ ਦੇ ਨਗਰ ਦਾ ਹੀ ਸੀ ਲਾਲਾ। ਲਾਲਾ ਵੀ ਬੱਸ ਚੜ੍ਹਨ ਵਾਸਤੇ ਬੱਸ ਸਟੈਂਡ ਤੇ ਖੜਾ ਹੈ, ਤੇ ਆਪਣੇ ਮਹਾਂਪੁਰਸ਼ ਵੀ ਉੱਥੇ ਬੱਸ ਦੀ ਉਡੀਕ ਕਰਦੇ ਹਨ। ਪੁੱਛ ਰਹੇ ਨੇ ਲਾਲਾ ਅਮਰਨਾਥ ਨੂੰ ਕਿ ਦੱਸ ਤੇਰੀ ਉਹ ਕਹੀ ਜੀ ਕਹਾਣੀ ਹੈ ਜਿਹੜੀ ਦੂਸਰੇ ਵਾਸਤੇ ਵੀ ਸਿੱਖਿਆਦਾਇਕ ਹੈ, ਕਿ ਤੇਰਾ ਨਾਮ ਮਹਾਂਪੁਰਸ਼ਾਂ ਨੇ ਅਮਰ ਕਰ ਦਿੱਤਾ ਰਾੜਾ ਸਾਹਿਬ, ਜਿੱਥੇ ਛੋਟੇ ਸੰਤ ਮਹਾਰਾਜ ਨਿਵਾਸ ਰੱਖਦੇ ਉਸ ਕਮਰੇ ਦੇ ਸਾਹਮਣੇ ਇੱਕ ਪੱਥਰ ਲੱਗਿਆ, ਉਹਦੇ ਉੱਤੇ ਲਿਖਿਆ ਇਸ ਕਮਰੇ ਦੀ ਸੇਵਾ ਲਾਲਾ ਅਮਰਨਾਥ ਧਮੋਟ ਵਾਲਿਆਂ ਨੇ ਕਰਵਾਈ ਹੈ। ਸੇਵਾ ਤਾਂ ਉੱਥੇ ਬਹੁਤ ਹੋਈ, ਸਰੋਵਰਾਂ ਦੀ, ਸਕੂਲਾਂ ਦੀ, ਕਾਲਜਾਂ ਦੀ, ਬਿਲਡਿੰਗਾਂ ਇਮਾਰਤਾਂ ਦੀ, ਭੋਰਾ ਸਾਹਿਬ, ਕਿੱਡੇ ਦਰਬਾਰ ਸਾਹਿਬ ਨੇ, ਪਰ ਇਹ ਲਾਲਾ ਤੇਰਾ ਨਾਂ ਲਿਖਿਆ ਹੈ। ਉਸ ਨੇ ਫੇਰ ਮਹਾਂਪੁਰਸ਼ਾਂ ਨੂੰ ਸੁਣਾਈ, ਮਹਾਂਪੁਰਸ਼ਾਂ ਨੇ ਸਾਨੂੰ ਦੱਸੀ ਇਹ ਅਮਰ ਕਥਾ। ਉਹ ਲਾਲਾ ਦੱਸਣ ਲੱਗਦਾ ਹੈ, ਅੱਖਾਂ ਚ ਪਾਣੀ ਆ ਜਾਂਦਾ ਹੈ, ਕਹਿੰਦਾ ਇੱਕ ਦਿਨ ਕੀ ਹੋਇਆ ਕਿ ਮੇਰਾ ਮੈਂ ਸਰੀਰ ਛੱਡ ਗਿਆ, ਸਰੀਰ ਜਦੋਂ ਛੱਡ ਦਿੱਤਾ ਆਥੀ ਤੇ ਪਾ ਲਿਆ, ਰੋਣਾ ਪਿੱਟਣਾ ਘਰ ਵਿੱਚ ਸ਼ੁਰੂ ਹੋ ਗਿਆ ਕਿ ਲਾਲਾ ਜੀ ਚੜ੍ਹਾਈ ਕਰ ਗਏ ਤੇ ਮੈਨੂੰ ਫਿਰ ਜਮ ਕੁੱਟਦੇ ਲਜਾ ਰਹੇ ਨੇ। ਕਹਿਣ ਲੱਗਿਆ ਮੈਂ ਧਿਆਨ ਧਰਿਆ ਰਾੜੇ ਵਾਲੇ ਮਹਾਰਾਜ ਜੀ ਦਾ, ਮੈਂ ਨਮਸਕਾਰ ਹੀ ਕਰਦਾ ਸੀ ਕਿ ਹੇ ਮਹਾਂਪੁਰਸ਼ ਮੈਨੂੰ ਬਚਾ ਲੋ, ਕਿਉਂਕਿ ਮਹਾਂਪੁਰਸ਼ ਹੀ ਬਚਾ ਸਕਦੇ ਨੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨੇ ਛੁੱਟੇ ਮੋਹੇ। ਹੁਣ ਉਸ ਸਮੇਂ ਯਾਦ ਕੀਤਾ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ, ਤੇ ਕੀ ਹੋਇਆ, ਜਮਗਣ ਲਿਜਾ ਰਹੇ ਹਨ, ਜਮਗਣਾਂ ਦੀ ਜਗ੍ਹਾ ਦੇ ਉੱਤੇ ਦੇਵਗਣ ਆ ਗਏ। ਬੜਾ ਉਸ ਨੂੰ ਛੱਡ ਦਿੱਤਾ, ਸਤਿਕਾਰ ਦਿੱਤਾ, ਤੇ ਇਸ ਨੇ ਸੁੱਖ ਸੁੱਖ ਲਈ ਕਿ ਮਹਾਂਪੁਰਸ਼ੋ ਮੈਨੂੰ ਬਚਾ ਲਓ, ਮੈਂ ਜਿਹੜੀ ਆਪਣੀ ਜਾਇਦਾਦ ਹੈ 25 ਵਿਘੇ ਦਾ ਬਾਗ ਹੈ, ਇਹ ਮੈਂ ਰਾੜਾ ਸਾਹਿਬ ਦਾਨ ਕਰ ਦੇਵਾਂਗਾ। ਅਰਦਾਸ ਕਰ ਦਿੱਤੀ, ਚੂਲੀ ਛੱਡ ਦਿੰਦੀ ਜਿਵੇਂ ਅਰਦਾਸ ਹੁੰਦੀ ਹੈ। ਇਸ ਲਾਲੇ ਨੇ ਇਸ ਤਰ੍ਹਾਂ ਦੇ ਨਾਲ ਸੁੱਖ ਸੁੱਖੀ, ਤੇ ਹੁਣ ਸੰਤ ਮਹਾਰਾਜ ਜੀ ਦਾ ਧਿਆਨ ਆਉਣ ਦੀ ਦੇਰ ਸੀ, ਉਸੇ ਸਮੇਂ ਲਾਲੇ ਦਾ ਛੁਟਕਾਰਾ ਹੋ ਗਿਆ। ਸਾਰੇ ਖੁਸ਼ੀ ਦੀ ਲਹਿਰ ਚੱਲ ਪਈ ਕਿ ਲਾਲਾ ਜੀ ਜਿਉਂਦੇ ਹੋ ਗਏ, ਲਾਲਾ ਜੀ ਜਿਉਂਦੇ ਹੋ ਗਏ। ਪਰ ਲਾਲਾ ਜੀ ਕੀ ਕਹਿ ਰਹੇ ਨੇ, ਉਹ ਕਿ ਪਿਆਰਿਓ ਮੇਰੇ ਨਾਲ ਤਾਂ ਬੜੀ ਬੁਰੀ ਹੋਈ, ਪਰ ਮੈਨੂੰ ਤਾਂ ਉਹ ਜਿਹੜੀ ਮਾਰ ਸੀ ਜਮਾਂ ਦੀ ਬੜੀ ਔਖੀ ਸੀ ਸਹਿਣੀ, ਪਰ ਮਹਾਂਪੁਰਸ਼ਾਂ ਨੇ ਰੱਖ ਲਿਆ, ਉਹ ਸੰਤ ਮਹਾਰਾਜ ਰਾੜੇ ਵਾਲਿਆਂ ਨੇ, ਤੇ ਮੈਂ ਉਹਨਾਂ ਨੂੰ ਹੁਣ ਆਪਣੀ ਸਾਰੀ ਜ਼ਮੀਨ ਦਾਨ ਕਰਨੀ ਹੈ। ਲਾਲਾ ਇਸ ਤਰ੍ਹਾਂ ਦੇ ਨਾਲ ਬਿਆਨ ਕਰਦਾ ਹੈ। ਉਹ ਮਾਰ ਜਮਾਂ ਵਾਲੀ ਸਹੀ ਨਾ ਸੀ ਜਾਣੀ, ਰੱਖ ਪਿਆ ਸਾਧੂਆਂ। ਨਮਸਕਾਰੀ ਕਰਦਾ ਸੀ ਤੇ ਆਖਰ ਸਮੇਂ ਮਹਾਂਪੁਰਸ਼ਾਂ ਦਾ ਆਇਆ ਧਿਆਨ ਤੇ ਫਲ ਕਿੰਨਾ ਮਿਲਿਆ। ਤੁਧ ਸਾਲਾਹਣ ਤਿੰਨ ਤਨ ਪੱਲੇ ਨਾਨਕ ਕਾ ਤਨ ਸੋਈ, ਜੇ ਕੋ ਜੀ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਫੇਰ ਨੀ ਜਮਾਂ ਦੀ ਤਲਬ ਹੋਈ, ਹੁਣ ਛੱਡ ਦਿੱਤਾ ਤੇ ਰਾੜਾ ਸਾਹਿਬ ਗਿਆ, ਮਹਾਂਪੁਰਸ਼ਾਂ ਨੂੰ ਨਮਸਕਾਰ ਕਰ ਦਿੱਤੀ ਕਿ ਮੈਂ ਇਹ ਜ਼ਮੀਨ ਦੇਣੀ ਹੈ, ਛੋਟੇ ਸੰਤ ਮਹਾਰਾਜ ਜੀ ਕੋਲ ਭੇਜਿਆ ਤੇ ਉਹਨਾਂ ਨੇ ਫਿਰ ਇਹਦਾ ਨਾਮ ਲਿਖ ਦਿੱਤਾ ਕਿ ਇਹ ਲਾਲੇ ਦੀ ਜਿਹੜੀ ਅਮਰ ਕਹਾਣੀ ਹੈ ਦੂਜਿਆਂ ਨੂੰ ਵੀ ਸਿੱਖਿਆ ਦੇਵੇ ਕਿ ਕਿੰਨਾ ਇਸ ਦਾ ਫਲ ਹੈ। ਰੱਖ ਲਿਆ ਨਾ ਕਿੱਥੇ ਤਾਂ ਲਾਲੇ ਨੇ ਜਾਣਾ ਸੀ ਜਮਾਂ ਕੋਲ, ਮੇਰੀ ਬਾਂਦੀ ਭਗਤ ਛਡਾਵੇ, ਛਡਾ ਲਿਆ ਨਾ ਜਮਾ ਤੂੰ ਛਡਾ ਦਿੱਤਾ। ਤੇ ਫਿਰ ਉਹ ਲਾਲਾ ਦੀ ਕਿੰਨੀ ਕ ਉਮਰ ਸੀ ਜਿਹੜੀ ਬਾਕੀ ਬਚਦੀ, ਉਸ ਦੇ ਵਿੱਚ ਉਹ ਨੇਮ ਨਾਲ ਰਾੜਾ ਸਾਹਿਬ ਸਤਸੰਗ ਕਰਦਾ ਰਿਹਾ ਤੇ ਉਹ ਮਹਾਂਪੁਰਸ਼ਾਂ ਤਾਂ ਪਿਆਰ ਦੇ ਭੁੱਖੇ ਨੇ, ਉਹਦੀ ਜ਼ਮੀਨ ਤਾਂ ਕੀ ਲੈਣੀ ਸੀ, 100 ਕੁ ਰੁਪਿਆ ਬਿਕੇ ਦੀ ਕੀਮਤ ਪਾਈ, 25 ਕੁ ਬਿਕੇ ਦਾ ਬਾਗ ਸੀ, ਬੜੀ ਘੱਟ ਕੀਮਤ ਪਾਈ, ਉਸ ਦੇ ਨਾਲ ਇੱਕ ਕਮਰਾ ਬਣ ਗਿਆ। ਤੇ ਅੱਜ ਤੱਕ ਇਸ ਲਾਲੇ ਦੀ ਉਹ ਕਹਾਣੀ ਸਦਾ ਹੀ ਸਿੱਖਿਆ ਦਾਇਕ ਹੈ। ਕਿੰਨੀਆਂ ਹਨ, ਕਿੰਨੀਆਂ ਐਸੀਆਂ ਮਿਸਾਲਾਂ ਹਨ, ਸੰਤ ਮਹਾਰਾਜ ਜੀ ਦੀ ਇਹ ਬਖਸ਼ਿਸ਼ ਹੈ ਜੋ ਇਹ ਪਵਿੱਤਰ ਪਾਵਨ ਧਰਤੀ ਦੇ ਉੱਤੇ ਗੁਰੂ ਸਥਾਨ ਕਾਇਮ ਹੋਏ ਹੈ। ਤਾਂ ਪੁਰਾਤਨ ਪੀਰਾਂ ਫਕੀਰਾਂ ਮਹਾਂਪੁਰਸ਼ਾਂ ਦੀ ਭਰੋਸਾਈ ਧਰਤੀ ਹੈ, ਪ੍ਰਾਚੀਨ ਤੀਰਥ ਹੈ, ਪਰ ਜਦੋਂ ਇਹ ਸਥਾਨ ਤੇ ਸਤਪੁਰਸ਼ ਨਹੀਂ ਸਨ ਆਏ, ਉਜਾੜ ਬਿਆਵਾਨ ਸਰਕੜੇ ਤੁਸੀਂ ਦੇਖੇ ਹੀ ਨੇ ਟਿੱਬੇ, ਉਹ ਐਸਾ ਸਮਾਂ ਇੱਥੇ ਮਹਾਂਪੁਰਸ਼ਾਂ ਨੇ ਭਾਗ ਲਾਏ ਜਦੋਂ ਬੜਾ ਕਹਿਰ ਵਰਤ ਰਿਹਾ ਸੀ, ਘੱਲੂਘਾਰ ਵਾਂਗੂ ਰੋਜ਼ਾਨਾ ਪੁਲਿਸ ਮੁਕਾਬਲੇ ਬਣਨੇ, ਖੜਕੂਆਂ ਨੇ ਆਉਣਾ, ਕਦੇ ਪੁਲਿਸ ਨੇ ਆ ਜਾਣਾ, ਰੋਜ਼ਾਨਾ ਹੀ ਇੱਥੇ ਇਸ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਕਈ ਵਾਰੀ ਡੇਰੇ ਦੇ ਸਾਰੇ ਸਿੰਘਾਂ ਨੂੰ ਹੀ ਪੁਲਿਸ ਨੇ ਫੜ ਕੇ ਲੈ ਜਾਣਾ। ਹੁਣ ਮਹਾਂਪੁਰਸ਼ ਪਹਿਲਾਂ ਤਾਂ ਬਾਹਰ ਜਾਂਦੇ ਵੀ ਸਨ, ਫਿਰ ਵਿਦੇਸ਼ ਜਾਣਾ ਵੀ ਬੰਦ ਕਰ ਦਿੱਤਾ, ਇੱਥੇ ਰੋਜ਼ਾਨਾ ਹੀ ਆਉਣਾ, ਰੋਜ਼ ਉਪਦੇਸ਼ ਦੇਣਾ ਕਿ ਪਿਆਰੋ ਨਿਤਨੇਮ ਵਧਾ ਲਓ, ਕੋਈ ਮਾਰ ਨਹੀਂ ਪਵੇਗੀ। ਵਿਘਨ ਉਦੋਂ ਆਉਂਦੇ ਨੇ ਜਦੋਂ ਨਾਮ ਨੂੰ ਭੁੱਲ ਜਾਈਏ। ਸਾਰੇ ਉਸ ਸਮੇਂ ਕਹਿਰ ਵਰਤਦਾ ਸੀ, ਪੈਸੇ ਸਮੇਂ ਮਹਾਂਪੁਰਸ਼ਾਂ ਨੇ ਇਹ ਰਾਖੀ ਕੀਤੀ, ਬੜੀ ਕਿੰਨੀਆਂ ਹੀ ਮਿਸਾਲਾਂ ਹਨ। ਇੱਕ ਵਾਰੀ ਕੋਈ ਵੀਡੀਓ ਫਿਲਮ ਫੜੀ ਗਈ, ਕਿਸੇ ਦਾ ਵਿਆਹ ਖਾੜਕੂਆਂ ਦਾ ਕਰਵਾਇਆ, ਉਹ ਇੱਥੇ ਆ ਗਿਆ, ਜਥੇ ਨਾਲ ਕਲਕੱਤੇ ਚਲਾ ਗਿਆ, ਪੁਲਿਸ ਵਿੱਚੋਂ ਫੜਨ ਆਈ ਤੇ ਉਹ CIA ਸਟਾਫ ਚ ਲੈ ਕੇ ਚਲੇ ਗਏ। ਹੱਡ ਬੀਤੀ ਹੈ, ਆਪ ਬੀਤੀ ਹੈ, ਜੱਗ ਬੀਤੀਆਂ ਤਾਂ ਚਲੋ ਸੁਣਾਈਆਂ ਜਾਂਦੀਆਂ ਹਨ, ਉਹ ਸਮਾਂ ਸੀ ਐਸਾ ਕਿ ਜਾਂਦੇ ਹੀ ਪੁਲਿਸ ਪੁੱਠੇ ਲਟਕਾਉਂਦੀ, ਬਾਅਦ ਚ ਗੱਲ ਕਰਦੀ ਸੀ ਕਿ ਫਿਰ ਬਸ ਸਿਫਾਰਿਸ਼ਾਂ ਆ ਜਾਂਦੀਆਂ ਨੇ, ਛਡਾ ਲਿਆ ਜਾਂਦਾ ਹੈ। ਇੱਥੋਂ ਜਦੋਂ ਲੈ ਕੇ ਜਾ ਰਹੇ ਨੇ, ਪਹਿਲਾਂ ਤਾਂ ਇੱਥੋਂ ਦੋ ਤਿੰਨ ਗੱਡੀਆਂ ਤੁਰੀਆਂ ਮੁੱਲਾਪੁਰ ਥਾਣੇ ਤੱਕ ਜਾਂਦੇ, ਮੈਂ ਇਕੱਲਾ ਹੀ ਰਹਿ ਗਿਆ, ਅੱਗੇ ਜਾ ਕੇ ਕੋਈ ਵੀ ਨਾ ਆਇਆ। ਹੁਣ ਉੱਥੇ ਜਦੋਂ ਅੰਦਰ ਲੈ ਕੇ ਗਏ, ਮਹਾਂਪੁਰਸ਼ਾਂ ਨੂੰ ਯਾਦ ਕੀਤਾ, ਉਹਨਾਂ ਦਾ ਧਿਆਨ ਤਰਿਆ, ਹੁਣ ਕੀ ਮਜ਼ਾ ਲੈ ਕੇ ਇਹ ਇੱਥੋਂ ਦੇ ਜਿਹੜੇ ਵੀ ਜਮਦੂਤੀ ਨੇ ਕਿ ਹੱਥ ਲਾ ਦੇਣ, ਨਹੀਂ ਤਾਂ ਉੱਥੇ ਕੋਈ ਪੁੱਛਦਾ ਨਹੀਂ। ਪਰ ਹੋਇਆ ਕੀ, ਜਾਂਦੇ ਹੀ ਉਹ ਸਾਰੇ ਹੱਥ ਜੋੜ ਕੇ ਖੜੇ ਹੋਏ, ਉਹ ਸਟਾਫ ਵਾਲੇ ਇੰਸਪੈਕਟਰ SP ਸਾਰੇ ਆਏ, ਕਿਉਂਕਿ ਮਹਾਂਪੁਰਸ਼ਾਂ ਦੀ ਬਖਸ਼ਿਸ਼ ਹੈ। ਜੋ ਉਹਨਾਂ ਨੂੰ ਗਲਤ ਫਹਿਮੀ ਸੀ ਦੂਰ ਹੋ ਗਈ ਕਿ ਸਾਡਾ ਤਾਂ ਕਿਸੇ ਨਾਲ ਵੈਰ ਨਹੀਂ, ਵਿਰੋਧ ਨਹੀਂ, ਕੋਈ ਰਾਜ ਨਹੀਂ, ਦਵੇਸ਼ ਨਹੀਂ, ਕਿਸੇ ਪਾਰਟੀ ਨਾਲ ਹਿੱਤ ਨਹੀਂ, ਅਹਿੱਤ ਨਹੀਂ। ਉਹ ਆ ਕੇ ਹੱਥ ਜੋੜ ਕੇ ਖੜੇ ਹੁੰਦੇ ਨੇ, ਕਿਉਂਕਿ ਜੇ ਇਨਸਾਨ ਮਹਾਂਪੁਰਸ਼ਾਂ ਦਾ ਧਿਆਨ ਧਰਦਾ ਹੈ, ਉਹ ਸਤਪੁਰਸ਼ ਆਪੇ ਹੀ ਛਡਾਉਂਦੇ ਨੇ, ਇੱਥੇ ਵੀ ਛਡਾਉਂਦੇ ਨੇ। ਦੁਨੀਆਂ ਦੇ ਦੋਸਤ ਤਾਂ ਮਿੱਤਰ ਤਾਂ ਇੱਥੇ ਵੀ ਸਾਥ ਛੱਡ ਦਿੰਦੇ ਨੇ। ਉਹ ਜਿਹੜਾ ਸੀ ਉਹ ਆਇਆ ਸੀ ਇੱਥੇ, ਜਿਹੜੇ ਉਸ ਦੇ ਜਾਣਨ ਵਾਲੇ ਸਨ, ਉਹ ਵੀ ਕਹਿਣ ਲੱਗ ਗਏ ਕਿ ਅਸੀਂ ਤਾਂ ਇਹਨੂੰ ਜਾਣਦੇ ਹੀ, ਉਸ ਸਮੇਂ ਸਾਥ ਛੱਡ ਗਏ। ਤੇ ਹੁਣ ਜਿਹੜਾ ਇਸ ਦਰ ਤੇ ਆ ਜਾਵੇ, ਉਹਨੂੰ ਕਿਹਾ ਵੀ ਕੀ ਜਾ ਸਕਦਾ ਹੈ, ਕਿਉਂਕਿ ਕਬੀਰ ਜਹ ਕਰੇ ਆਪਤ ਜਾਤੇ ਹਟ ਗਏ ਨਾਹੀਂ ਕੋਏ, ਸੋ ਦਰ ਕੈਸੇ ਛੋਟੀਏ ਜੋ ਦਰ ਐਸਾ ਹੋਏ। ਸੋ ਸਾਧ ਸੰਗਤ ਮਹਾਂਪੁਰਸ਼ ਰਾਖੀ ਕਰਦੇ ਨੇ, ਦੁਨੀਆਂ ਤਾਂ ਸਾਥ ਛੱਡ ਦਿੰਦੀ ਹੈ। ਇੱਥੇ ਦੇਖਿਆ ਹੈ ਕਿ ਉਹ ਸਾਥ ਕਿੰਨਾ ਕੁ ਹੈ, ਬਹੁਤ ਜਿਹੜੇ ਨੇੜੇ ਦੇ ਸਾਥੀ ਨੇ ਉਹ ਵੀ ਸਾਥ ਛੱਡ ਜਾਂਦੇ ਨੇ। ਸੁਖਮੈ ਆਨ ਬਹੁਤ ਮਿਲ ਵੈੜਤ ਰਹਿਤ ਚਾਹੋਂ ਦਿਸ ਘੇਰੇ, ਬਿਰਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇਰੇ। ਸੋ ਇੱਥੇ ਉੱਤੇ ਤਾਂ ਇੱਥੇ ਵੀ ਰਾਖੀ ਕਰਦੇ ਨੇ ਮਹਾਂਪੁਰਸ਼ ਆਪ ਠਾਣੇਗੇ। ਫਿਰ ਹੋਮ ਸੈਕਟਰੀ ਨੂੰ ਕਿਹਾ, BG ਨਾਲ ਗਏ, ਸਿਫਾਰਿਸ਼ਾਂ ਕੀਤੀਆਂ, ਕਿਉਂਕਿ ਉਹਨਾਂ ਦੇ ਜਿਹੜਾ ਹੈ ਉਹਨੂੰ ਆਪ ਛਡਾਉਂਦੇ ਨੇ, ਕਿਉਂਕਿ ਉਹਨਾਂ ਨੇ ਰਾਖੀ ਕਰਨੀ। ਉਹ ਜਵੰਦੇ ਵਿਛੜੇ ਮੋਇਆ ਨਾ ਜਾਈ ਛੋੜ ਸਾਧੂ, ਉਹ ਮੋਇਆ ਤੋਂ ਵੀ ਸਾਥ ਨਿਭਾਉਂਦੇ ਨੇ। ਦੁਨੀਆਂ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੀ ਹੈ, ਪ੍ਰਤੱਖ ਵਰਤੀਆਂ ਹਨ। ਸੋ ਇਸ ਤਰ੍ਹਾਂ ਦੇ ਨਾਲ ਇੱਥੇ ਵੀ ਰਾਖੀ ਕਰਦੇ ਨੇ, ਨਹੀਂ ਤਾਂ ਕਦੇ ਇਸ ਤਰ੍ਹਾਂ ਦੇ ਨਾਲ ਹੋਇਆ ਨਹੀਂ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਤੋਂ ਛੁੱਟੀਏ। ਸੇ ਸਤਪੁਰਸ਼ਾਂ ਦੀ ਕਿਰਪਾ ਹੈ, ਜਦੋਂ ਇੱਥੇ ਛਡਾਉਂਦੇ ਹਨ ਤੇ ਜਦੋਂ ਇੱਥੋਂ ਜਾਣਾ ਹੈ, ਅੱਗੇ ਵੀ ਉਹ ਸਾਹਮਣੇ ਮਿੱਤਰ ਖੜੇ ਸੱਜਣ ਸੇਈ ਨਾਲ, ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ, ਉੱਥੇ ਉਹ ਸਹਾਇਤਾ ਕਰਦੇ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਠ। ਇੱਕ ਤਾਂ ਵਕੀਲ ਛਡਾਉਂਦੇ ਨੇ, ਤਗੜਾ ਵਕੀਲ ਹੋਵੇ ਉਹ ਵੀ ਛਡਾ ਲੈਂਦਾ ਹੈ, ਚਲੋ ਇੱਥੇ ਤਾਂ ਫਿਰ ਵੀ ਝੂਠ ਸੱਚ ਚੱਲਦਾ ਹੈ, ਇੱਥੇ ਤਾਂ ਬਹੁਤ ਘੱਟ ਆਸ ਹੈ ਫੈਸਲੇ ਸਹੀ ਹੋਣ ਦੀ, ਪਰ ਉੱਥੇ ਸੱਚੋ ਹੀ ਸੱਚ ਨਿਬੜ ਹੈ। ਚੁਣ ਵੱਖ ਕੱਢੇ ਜੱਜ ਮਾਲਿਆ, ਥਾਂ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋ ਇੱਕ ਚਾਲਿਆ, ਤੇਰੇ ਨਾਇਰ ਦੇ ਸੇ ਜਿਣਗੇ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ। ਉੱਥੇ ਤਾਂ ਸੱਚੇ ਹੀ ਸੱਚ ਨਿਬੜ, ਸੱਚੇ ਹੀ ਸੱਚ ਚੱਲਦਾ ਹੈ। ਸੋ ਸਤਿਗੁਰ ਆਪੇ ਛਡਾਉਣਗੇ, ਸਤਪੁਰਸ਼ ਆਪੇ ਛਡਾਉਣਗੇ, ਮੇਰੀ ਬਾਂਧੀ ਭਗਤ ਛਡਾਵੈ, ਬਾਂਧੇ ਭਗਤ ਨਾ ਛੁੱਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧੇ ਤੋਫਨ ਮੋਪੈ, ਜਵਾਬ ਨਾ ਹੋਏ। ਸੋ ਸਾਧ ਸੰਗਤ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਸਮਾਪਤੀ ਹੈ, ਹੋਈਆਂ ਭੁੱਲਾਂ ਮਾਫ ਕਰਨੀਆਂ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਆਪਾਂ ਵਿਚਾਰਾਂ ਕਰਾਂਗੇ। ਸੋ ਧੰਨ ਦਾ ਯੋਗ ਹੋ ਜਿਨ੍ਹਾਂ ਰਸਤਿਆਂ ਤੋਂ ਤੁਸੀਂ ਚੱਲ ਕੇ ਆਏ, ਸਤਿਗੁਰ ਕਿਰਪਾ ਕਰਨ ਤੁਹਾਡੀ ਸਾਰਿਆਂ ਦੀ ਯਾਤਰਾ ਸਫਲ ਹੋਵੇ। ਸੋ ਆਪ ਜਿਹੜੇ ਨਹੀਂ ਬੋਲੇ, ਆਨੰਦ ਸਾਹਿਬ ਪੜ੍ਹਨ ਉਪਰੰਤ ਗੁਰੂ ਸਤੋਤਰ ਫਿਰ ਅਰਦਾਸ ਵਿੱਚ ਜੁੜੀਏ, ਫਿਰ ਹੁਕਮਨਾਮਾ ਸਰਵਣ ਕਰਕੇ ਸਤਿਕਾਰਯੋਗ ਪਰਮ ਪੂਜੇ BG ਵੀ ਸੰਗਤਾਂ ਨੂੰ ਦਰਸ਼ਨ ਦੇਣ ਪਹੁੰਚਦੇ ਹਨ। ਦਰਸ਼ਨ ਕਰਨੇ, ਲੰਗਰ ਪਾਣੀ ਛੱਕ ਫਿਰ ਘਰਾਂ ਨੂੰ ਚਾਲੇ ਪਾਉਣੇ। ਰਾਮ ਕਲੀ ਮਹੱਲਾ ਤੀਜਾ ਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇ